ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਭੁੱਲੀ ਜੇ ਚੁੱਕੀ ਸਾਈਂ, ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਹਿੰਜੇ ਕਾਂਡੀਆ, ਜਿੰਨਾ ਨੇਹੋਂ ਦੂ ਜਾਣੇ ਲੱਗਾ, ਚੂਰ ਮਰੋ ਸੇ ਵਾਂਡੀਆ। ਹਉ ਨਾ ਛੋਡੂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁਮਾਣੀਆ, ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆ। ਜੇ ਤੂੰ ਤੁਠਾਂ ਕਿਰਪਾ ਨਿਧਾਨ, ਨਾ ਦੂਜਾ ਵਿਖਾਲ, ਇਹਾ ਪਾਈ ਮੂੰਹ ਦਾਤੜੇ, ਨਿਤ ਹਿਰਦੈ ਰੱਖਾਂ ਸਮਾਲ। ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾਂ। ਜੀ ਜੁਗਤ ਵਾਸ ਪ੍ਰਭੂ ਕੈ, ਜੋ ਕਹੈ ਸੋ ਕਰਨਾ, ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਜੀ ਜੁਗਤ ਵਾਸ ਪ੍ਰਭੂ ਕੈ, ਜੋ ਕਹੈ ਸੋ ਕਰਨਾ, ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਦੁੱਖ ਨ ਲਾਗੈ ਕਦੇ ਤੁਦ, ਪਾਰ ਬ੍ਰਹਮ ਚਿਤਾਰੇ, ਜਮ ਕੰਕਰ ਨੇੜ ਨ ਆਵਈ, ਗੁਰਸਿੱਖ ਪਿਆਰੇ। ਰਹਾਉ ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਣਾਗਤੀ, ਸਾਚਾ ਮਨ ਜੋਰ। ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਣਾਗਤੀ, ਸਾਚਾ ਮਨ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੁਗਤ ਵਾਸ ਪ੍ਰਭੂ ਕੈ, ਜੋ ਕਹੈ ਸੋ ਕਰਨਾ, ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 818 ਉੱਪਰ ਜੋ ਸ਼ਬਦ ਸੁਭਾਏ ਮਾਨ, ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਕਿਹੋ ਜਿਹਾ ਜੀਵਨ ਅਸੀਂ ਜੀਣਾ ਹੈ? ਜੀ ਜੁਗਤ, ਜੀਵਨ ਦੀ ਜੁਗਤ ਵਸ ਪ੍ਰਭੂ ਕਹਿ। ਅਕਾਲ ਪੁਰਖ ਨਿਰੰਕਾਰ ਪਰਮੇਸ਼ੁਰ ਦੇ ਵਸ ਵਿੱਚ ਹੈ, ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉਣੀ ਹੈ। ਜੈਸਾ ਜੈਸਾ ਜੀਵਨ ਉਸ ਨਿਰੰਕਾਰ ਪਰਮੇਸ਼ੁਰ ਨੇ ਜੀਵ ਨੂੰ ਸੰਸਾਰ 'ਚ ਦਿੱਤਾ ਹੈ, ਉਸ ਦੇ ਮੁਤਾਬਕ ਹਰ ਇਨਸਾਨ ਹਰ ਬੰਦਾ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਪਾਤਸ਼ਾਹ ਕਹਿੰਦੇ ਇੱਕ ਵਾਰੀ ਜੀਵਨ ਤਾਂ ਉਹਨੇ ਬਖਸ਼ ਦਿੱਤਾ ਦੇ ਦਿੱਤਾ, ਪਰ ਨਾਲ ਨਾਲ ਸੰਸਾਰ 'ਚ ਵਿਚਰਦਿਆਂ ਹੋਇਆਂ ਜੋ ਕਹਿ ਸੋ ਕਰਨਾ। ਜੋ ਉਹ ਨਿਰੰਕਾਰ ਪਰਮਾਤਮਾ ਕਹਿੰਦਾ ਹੈ ਉਹੀ ਹੋਣਾ ਆ, ਕਿਉਂਕਿ ਸਾਡੀ ਜੀਵਨ ਦੀ ਜੁਗਤ, ਸਾਡੇ ਜੀਵਨ ਦਾ ਢੰਗ ਨਿਰੰਕਾਰ ਪਰਮਾਤਮਾ ਦੇ ਹੱਥ 'ਚ ਆ, ਉਹ ਚਲਾਉਂਦਾ। ਮੈਂ ਬਾਣੀ 'ਚ ਇੱਕ ਬਚਨ ਪੜ੍ਹਿਆ, ਪਾਤਸ਼ਾਹ ਕਹਿੰਦੇ ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਪਵਾਏ। ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਖੇਲ ਦਸਹਰਾ ਜੀ। ਇਕਨਾਂ ਨੂੰ ਤੂੰ ਆਪ ਹੀ ਗੁਰੂ ਦੀ ਸ਼ਰਨ ਪਾ ਕੇ ਮੁਕਤ ਕਰ ਦਿੰਦਾ ਹੈ, ਇੱਕ ਦੁਨੀਆਂ 'ਚ ਐਸੇ ਜਿਨ੍ਹਾਂ ਨੂੰ ਮਨ ਦੀ ਮੱਤ ਉੱਤੇ ਚਲਾ ਕੇ ਤਰ੍ਹਾਂ ਤਰ੍ਹਾਂ ਦੇ ਜਨਮਾਂ ਵਿੱਚ ਪਟਕਾਉਂਦਾ ਹੈ। ਹੁਕਮ ਤੇਰਾ, ਰਜ਼ਾ ਤੇਰੀ, ਭਾਣਾ ਤੇਰਾ ਸਾਰਿਆਂ 'ਤੇ। ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿਣ ਲੱਗੇ, ਜੀ ਜੁਗਤ ਵਸ ਪ੍ਰਭੂ ਕਹਿ, ਜੋ ਕਹਿ ਸੋ ਕਰਨਾ। ਭਏ ਪ੍ਰਸੰਨ ਗੋਪਾਲ ਰਾਏ, ਜਿਨ੍ਹਾਂ ਦੇ ਉੱਤੇ ਉਹ ਨਿਰੰਕਾਰ ਪਰਮਾਤਮਾ ਪ੍ਰਸੰਨ ਹੋ ਗਿਆ, ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ੁਰ ਜਿਨ੍ਹਾਂ ਦੇ ਉੱਤੇ ਖੁਸ਼ ਹੋ ਗਿਆ। ਮਹਾਰਾਜ ਕਹਿਣ ਲੱਗੇ ਭਾਓ ਕਿਛ ਨਹੀਂ ਕਰਨਾ, ਉਹਨਾਂ ਦੀ ਜ਼ਿੰਦਗੀ 'ਚ ਕੋਈ ਭਾਓ ਨਹੀਂ ਹੈ, ਉਹਨਾਂ ਦੀ ਜ਼ਿੰਦਗੀ 'ਚ ਕੋਈ ਡਰ ਨਹੀਂ ਹੈ, ਕਿਛ ਨਹੀਂ ਕਰਨਾ। ਰੰਚਕ ਮਾਤਰ ਵੀ ਭਾਓ, ਰੰਚਕ ਮਾਤਰ ਵੀ ਕਿਸੇ ਦਾ ਡਰ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਰਹਿ ਗਿਆ। ਪਾਤਸ਼ਾਹ ਕਹਿੰਦੇ ਬਾਕੀ ਡਰ ਤਾਂ ਇੱਕ ਪਾਸੇ ਰਹੇ, ਨਿਰੰਕਾਰ ਪਰਮਾਤਮਾ ਦਾ ਚਿੰਤਨ ਕੀਤਾ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਕਹਿੰਦੇ ਜਮ ਕੰਕਰ ਤੇਰੇ ਨੇੜੇ, ਜਮ ਦੂਤ ਤੇਰੇ ਨੇੜੇ ਨਹੀਂ ਆ ਸਕਦਾ, ਮੌਤ ਤੈਨੂੰ ਸਤਾ ਨਹੀਂ ਸਕਦੀ, ਬਾਕੀ ਡਰ ਕਾਹਦੇ ਰਹਿ ਗਏ। ਜਿਸ ਦੇ ਉੱਤੇ ਨਿਰੰਕਾਰ ਪਰਮਾਤਮਾ ਪ੍ਰਸੰਨ ਹੈ, ਖੁਸ਼ ਆ, ਉਹਨਾਂ ਨੂੰ ਨਿਰੰਕਾਰ ਪਰਮੇਸ਼ੁਰ ਨੇ ਆਪਣੀ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਗੁਰਮਤ ਵਾਲਾ ਜੀਵਨ ਦੇ ਦਿੱਤਾ, ਅਤੇ ਜਿਸ ਦੇ ਕੋਲ ਗੁਰਮਤ ਵਾਲੀ ਰਹਿਣੀ ਆ ਗਈ ਆ ਉਹਨੂੰ ਕਾਹਦਾ ਡਰ ਆ। ਪਾਤਸ਼ਾਹ ਬਾਣੀ 'ਚ ਇੱਕ ਜਗ੍ਹਾ 'ਤੇ ਕਹਿੰਦੇ, ਪਾਤਸ਼ਾਹ ਕਹਿਣ ਲੱਗੇ ਡਰਦਾ ਪਤਾ ਕੌਣ ਆ, ਕਹਿੰਦੇ ਸੋ ਡਰੈ ਜੇ ਪਾਪ ਕਮਾਉਂਦਾ। ਜਿਹੜਾ ਬੰਦਾ ਪਾਪ ਕਮਾਉਂਦਾ, ਜਿਸ ਦੇ ਦਿਲ 'ਚ ਪਾਪ ਆ ਉਹਨੂੰ ਡਰ ਆ, ਅਤੇ ਜਿਹੜਾ ਬੰਦਾ ਖੁੱਲ੍ਹੀ ਕਿਤਾਬ ਆ, ਜਿਸ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ, ਕਹਿੰਦੇ ਦੱਸੋ ਜੀ, ਡਰਦਾ ਉਹ ਇਨਸਾਨ ਹੈ ਜਿਸ ਦੇ ਦਿਲ 'ਚ ਪਾਪ, ਅੰਦਰ ਬੁਰਿਆਈ ਆ। ਪਾਤਸ਼ਾਹ ਦੇ ਬਚਨ ਨੇ ਕਹਿੰਦੇ ਸੋ ਡਰੈ ਜੇ ਪਾਪ ਕਮਾਉਂਦਾ। ਧਰਮੀ ਵਿਗਸੇਤ, ਵਿਗਸੇਤ ਦਾ ਅਰਥ ਹੁੰਦਾ ਵਿਗਾਸ, ਖੜਾਓ 'ਚ ਰਹਿਣਾ। ਜਿਹੜਾ ਧਰਮੀ ਬੰਦਾ ਹਰ ਵਕਤ ਆਨੰਦ 'ਚ, ਹਰ ਵਕਤ ਖੇੜੇ 'ਚ, ਕਿਉਂਕਿ ਉਹਦੇ ਕੋਲ ਪਾਪ ਹੀ ਨਹੀਂ ਕੋਈ। ਜਾਂ ਸੱਚਾ ਆਪ ਨਿਆਉਂ ਸੱਚ ਤਾਂ ਡਰੀਐ ਕੇਤ। ਪਾਤਸ਼ਾਹ ਕਹਿੰਦੇ ਰੱਬ ਵੀ ਸੱਚਾ, ਰੱਬ ਦਾ ਨਿਆਮ ਹੀ ਸੱਚਾ, ਤੈਨੂੰ ਕਾਹਦਾ ਡਰ, ਤੈਨੂੰ ਕਾਹਦਾ ਭੈ। ਜਦੋਂ ਰੱਬ ਵੀ ਸੱਚਾ, ਰੱਬ ਦਾ ਨਿਆਂ ਇਨਸਾਫ ਕਰਦਾ, ਉਹ ਵੀ ਸੱਚਾ, ਤੈਨੂੰ ਕਾਹਦੀ ਚਿੰਤਾ, ਤੈਨੂੰ ਕਾਹਦਾ ਫਿਕਰ ਆ। ਤੈਨੂੰ ਡਰ ਉਸ ਵੇਲੇ ਆ ਜਦੋਂ ਤੂੰ ਪਾਪੀ ਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ, ਜਿਨ੍ਹਾਂ ਦੇ ਉੱਤੇ ਰੱਬ ਪ੍ਰਸੰਨ ਹੋ ਗਿਆ, ਪਰਮੇਸ਼ੁਰ ਖੁਸ਼ ਹੋ ਗਿਆ, ਭਾਓ ਕਿਛ ਨਹੀਂ ਕਰਨਾ, ਉਹਨਾਂ ਨੂੰ ਕੋਈ ਭਾਓ ਨਹੀਂ, ਉਹਨਾਂ ਨੂੰ ਕੋਈ ਡਰ ਨਹੀਂ ਆ, ਸੰਸਾਰਕ ਡਰ, ਸੰਸਾਰਕ ਭੈ ਉਹਨਾਂ ਦੇ ਅੰਦਰ, ਰੱਬ ਦਾ ਭਾਓ ਆ ਗਿਆ, ਰੱਬ ਦਾ ਡਰ ਆ ਗਿਆ। ਜਿਹੜੇ ਰੱਬ ਕੋਲੋਂ ਡਰਦੇ ਆ ਉਹਨਾਂ ਕੋਲ ਗੁਨਾਹ ਨਹੀਂ, ਗੁਨਾਹ ਕਰਨਾ ਹੀ ਨਹੀਂ। ਜਿਹੜੇ ਰੱਬ ਦੇ ਡਰ 'ਚ ਆ ਉਹਨਾਂ ਕੋਲ ਪਾਪ ਨਹੀਂ, ਪਾਪ ਕਰਨਾ ਨਹੀਂ, ਰੱਬ ਦੇ ਭੈ 'ਚ ਆ। ਜਿਹੜੇ ਰੱਬ ਦੇ ਭੈ 'ਚ ਉਹਨਾਂ ਦੇ ਅੰਦਰ ਔਗਣ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਦਵੈਸ਼ ਈਰਖਾ ਦਗਾ ਫਰੇਬ ਛਲ ਕਪਟ ਉਹਨਾਂ ਕੋਲ ਨਹੀਂ, ਜਦੋਂ ਨਹੀਂ ਤਾਂ ਚਿੰਤਾ ਕਾਹਦੀ, ਡਰ ਕਾਹਦਾ, ਭੈ ਕਾਹਦਾ। ਪਾਤਸ਼ਾਹ ਕਹਿੰਦੇ ਭੈ ਡਰ ਉਹਨਾਂ ਲੋਕਾਂ ਦੇ ਅੰਦਰ ਹੈ ਜਿਨ੍ਹਾਂ 'ਤੇ ਨਿਰੰਕਾਰ ਪਰਮਾਤਮਾ ਦੀ ਅਜੇ ਬਖਸ਼ਿਸ਼ ਨਹੀਂ ਹੋਈ। ਕਿਹੜੀ ਬਖਸ਼ਿਸ਼? ਨਾਮ ਸਿਮਰਨ ਭਜਨ ਬੰਦਗੀ ਵਾਲੀ ਬਖਸ਼ਿਸ਼, ਗੁਰੂ ਦੀ ਮੱਤ ਦੇ ਉੱਤੇ ਚੱਲਣ ਵਾਲੀ ਬਖਸ਼ਿਸ਼, ਰਹਿਮਤ ਜਿਨ੍ਹਾਂ ਦੇ ਉੱਤੇ ਅਜੇ ਨਹੀਂ ਹੋਈ, ਤਰ੍ਹਾਂ ਤਰ੍ਹਾਂ ਦੇ ਭੈ ਡਰ। ਅੱਜ ਭੋਜਨ ਛਕ ਲਿਆ, ਕੱਲ੍ਹ ਨੂੰ ਕਿੱਥੋਂ ਮਿਲੇਗਾ? ਸਾਡਾ ਪਾਲਣ ਪੋਸ਼ਣ ਹੋ ਗਿਆ, ਇਹ ਬੱਚੇ ਆ, ਕੱਲ੍ਹ ਨੂੰ ਨਿਆਣਿਆਂ ਦਾ ਕੀ ਬਣੇਗਾ? ਸੋਚਦਾ ਨਾ ਬੰਦਾ, ਸਾਰੀ ਜ਼ਿੰਦਗੀ ਇਸੇ 'ਚ ਗੁਜ਼ਰ ਜਾਂਦੀ, ਸਾਰੇ ਦਾ ਸਾਰਾ ਜੀਵਨ ਕੋਹਲੂ ਦੇ ਬਲਦ ਦੀ ਤਰ੍ਹਾਂ। ਸਵੇਰ ਤੋਂ ਤੁਰਿਆ ਬਲਦ ਕੋਹਲੂ ਦੇ ਦੁਆਲੇ ਚੱਕਰ ਲਾਈ ਜਾਂਦਾ, ਉਹਦੀਆਂ ਅੱਖਾਂ ਦੇ ਉੱਤੇ ਨਾ ਖੋਪੇ ਲਾਏ ਆ, ਅੱਖਾਂ ਢੱਕੀਆਂ ਉਹਦੀਆਂ ਉੱਪਰੋਂ ਬਲਦ ਦੀਆਂ। ਸਾਰਾ ਦਿਨ ਤੁਰਿਆ ਰਹਿੰਦਾ, ਮਾੜਾ ਜਿਹਾ ਅਟਕਦਾ ਫਿਰ ਡੰਡਾ ਵੱਜਦਾ, ਤੁਰ ਪੈਂਦਾ। ਜੇ ਹੁਣ ਬਲਦ ਆ ਜਿਹੜਾ ਬੈਲ ਆ, ਉਹ ਸ਼ਾਮ ਤੱਕ ਸੋਚੇ ਵੀ ਮੈਂ 150 ਮੀਲ ਪੈਂਡਾ ਕਰ ਲਿਆ, ਹੁਣ 150 ਮੀਲ ਚੱਲ ਲਿਆਊ ਮੈਂ, ਤੇ ਜਦੋਂ ਸ਼ਾਮ ਨੂੰ ਉਹਦਾ ਸੰਗਲ ਲਾਇਆ, ਅੱਖਾਂ ਤੋਂ ਲੱਗੇ ਉਹਦੇ ਖੋਪੇ ਲਾਏ, ਤੇ ਕੀ ਵੇਖਿਆ ਉਹਨੇ? ਜਿੱਥੋਂ ਸਵੇਰੇ ਤੁਰਿਆ ਉੱਥੇ ਖਲੋਤਾ, ਜਿੱਥੋਂ ਸਵੇਰੇ ਤੁਰਿਆ ਉੱਥੇ ਹੀ ਖੜਾ, ਗਿਆ ਕਿਤੇ ਵੀ ਨਹੀਂ, ਚੱਲਦਾ ਵੀ ਰਿਹਾ, ਤੁਰਿਆ ਵੀ। ਇਹ ਨਹੀਂ ਵੀ ਉਹ ਤੁਰਿਆ ਨਹੀਂ, ਤੁਰਿਆ ਵੀ, ਪੈਂਡਾ ਵੀ ਤੈਅ ਕੀਤਾ, ਚੱਲਿਆ ਵੀ ਆ, ਪਰ ਜਿੱਥੋਂ ਸਵੇਰ ਦਾ ਤੁਰਿਆ ਉੱਥੇ ਖਲੋਤਾ। ਵਿਚਾਰ ਕੇ ਵੇਖਣਾ, ਬੰਦਾ ਕਿਰਤ ਕਰਦਾ, ਇਹ ਨਹੀਂ ਗੁਰੂ ਨੇ ਆਖਿਆ ਕਿਰਤ ਨਹੀਂ ਕਰਨੀ, ਕਿਰਤ ਕਰਦਾ ਆ, ਕੰਮ ਕਾਰ ਕਰਦਾ, ਧੀਆਂ ਪੁੱਤ ਕੁਟੁੰਬ ਪਰਿਵਾਰ ਰਿਸ਼ਤੇਦਾਰ ਸੰਬੰਧੀ ਬੱਚਿਆਂ ਨੂੰ ਪਾਲਦਾ ਆ, 5 ਸਾਲ, 10 ਸਾਲ, 15 ਸਾਲ, 20 ਸਾਲ, ਆਲੇ ਦੁਆਲੇ ਝਾਤ ਮਾਰ ਕੇ ਵੇਖੀ 20 ਸਾਲਾਂ ਬਾਅਦ ਕਿੱਥੇ ਕਿਜੇ ਪਹੁੰਚੇ ਆ ਭਲਾ, ਉਹੀ 2 ਰੋਟੀਆਂ ਰਾਤ ਨੂੰ ਖਾ ਲੈਣੀਆਂ, ਭਾਵੇਂ ਚੋਪੜੀਆਂ ਖਾ ਲਈਆਂ ਅਤੇ ਭਾਵੇਂ ਅਚਾਰ ਨਾ ਖਾ ਲਈ, ਉਹੀ 2 ਰੋਟੀਆਂ ਖਾ ਕੇ ਸੌਂ ਜਾਣਾ ਰਾਤ। ਜ਼ਿੰਦਗੀ ਉੱਥੇ ਹੀ ਖਲੋਤੀ, ਉਹਨਾਂ 2 ਰੋਟੀਆਂ 'ਤੇ ਜ਼ਿੰਦਗੀ ਖੜੀ ਹੈ, 2 ਸਵੇਰੇ ਮਿਲ ਜਾਣ, 2 ਰਾਤ ਨੂੰ ਮਿਲ ਜਾਣ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾ ਜਦੋਂ ਏਮਨਾਬਾਦ ਬਾਬਰ ਚੜ੍ਹਾਈ ਕਰਕੇ ਆਇਆ, ਏਮਨਾਬਾਦ ਨੂੰ ਬਾਬਰ ਨੇ ਆਣ ਕੇ ਬੜਾ ਤਬਾਹ ਕੀਤਾ, ਉਹਨੇ ਲਾਸ਼ਾਂ ਦੇ ਢੇਰ ਵਿਛਾ ਦਿੱਤੇ, ਉੱਥੇ ਆਪਣਾ ਰਾਜ ਕਾਇਮ ਕਰ ਲਿਆ ਉਹਨੇ ਆਣ ਕੇ ਉੱਥੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਦੋਂ ਉਹਦੀ ਗੋਸ਼ਟ ਹੋਈ ਬਾਬਰ ਦੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠਾ, ਜਦੋਂ ਮਹਾਰਾਜ ਨੇ ਬਾਬਰ ਨੂੰ ਆਖਿਆ ਸੀ ਤੂੰ ਜਾਬਰ ਆ, ਅਤਿਆਚਾਰੀ ਆ, ਉਹ ਕਹਿੰਦਾ ਸੀ ਕਾਰਨ ਦੱਸੋ ਮੈਂ ਜਾਬਰ ਕਿਉਂ ਆ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗੱਲ ਆਖੀ, ਕਹਿੰਦੇ ਬਾਬਰ ਮੈਨੂੰ ਇੱਕ ਗੱਲ ਦੱਸ, ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਤੂੰ ਰੋਟੀ ਖਾਣੀ ਆ, ਸੋਨੇ ਦੀਆਂ ਰੋਟੀਆਂ ਖਾ ਕੇ ਸੌਏਗਾ? ਅੱਜ ਰਾਤ ਨੂੰ ਤੂੰ ਸੋਨੇ ਦੀਆਂ ਰੋਟੀਆਂ ਖਾ ਕੇ ਸੌਣਾ ਕਿ ਜਾਂ ਉਹੀ ਕਣਕ ਬਾਜਰੇ ਦੀਆਂ 2 ਰੋਟੀਆਂ ਖਾਣੀਆਂ ਅਤੇ ਸੌਂ ਜਾਣਾ? ਕਹਿੰਦਾ ਉਹੀ ਜੀ, ਕਣਕ ਮੱਕੀ ਬਾਜਰੇ ਦੀਆਂ 2 ਰੋਟੀਆਂ, 2 ਮੁੱਠਾਂ ਚਾਵਲਾਂ ਦੀਆਂ ਖਾ ਲਾਂਗਾ, ਵੱਧ ਤੋਂ ਵੱਧ ਉਹ ਹੀ ਰੋਟੀਆਂ 2 ਖਾ ਕੇ ਸੌਂ ਜਾਣਾ। ਪਾਤਸ਼ਾਹ ਕਹਿੰਦੇ ਅੱਜ ਰਾਤ ਨੂੰ ਸੌਣ ਲੱਗਿਆ ਇੱਕ ਏਕੜ ਦੇ ਵਿੱਚ ਮੰਜਾ ਡਾਹ ਕੇ, 1 ਕਿੱਲੇ 'ਚ ਪੂਰਾ ਮੰਜਾ ਡਾਹ ਕੇ ਫਿਰ ਸੌਏਗਾ ਕਿ ਜਾਂ ਉਹ ਹੀ 3.5-4 ਹੱਥ ਮੰਜੇ 'ਤੇ ਹੀ ਸੌਣਾ? ਕਹਿੰਦਾ ਜੀ ਜਿਹੜਾ ਪਲੰਘ ਆ ਮੰਜਾ ਬੈਡ ਆ ਉਹ ਤਾਂ ਉਹੀ 3.5-4 ਹੱਥ ਦਾ ਹੀ ਮੰਜਾ, ਉਹਦੇ 'ਤੇ ਸੌਂ ਜਾਣਾ। ਪਾਤਸ਼ਾਹ ਕਹਿੰਦੇ ਸੌਣ ਵਾਲਾ ਮੰਜਾ ਵੀ ਓਡਾ ਹੀ ਅਤੇ ਰੋਟੀਆਂ ਵੀ 2 ਰਾਤ ਨੂੰ ਉਹੋ ਹੀ ਖਾ ਕੇ ਸੌਣਾ, ਇਹ ਕੁਛ ਤਾਂ ਤੈਨੂੰ ਕਾਬਲ ਵੀ ਮਿਲਦਾ ਸੀ। ਇਹ ਕਾਬਲੋਂ ਆਇਆ ਸੀ ਬਾਬਰ, ਜਿਹੜਾ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇਲਾ ਲੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਰ ਜੇ ਉਹ ਹੀ 2 ਰੋਟੀਆਂ ਖਾਣੀਆਂ, ਉਹ ਹੀ ਮੰਜਾ ਸੌਣ ਵਾਸਤੇ ਓਡਾ ਹੀ, ਉਨੀ ਜਗ੍ਹਾ ਸੌਣ ਵੇਲੇ ਮੱਲਣੀ ਆ, ਅਤੇ ਪਾਤਸ਼ਾਹ ਕਹਿੰਦੇ ਓਏ ਬਾਬਰ, ਇੰਨੀਆਂ ਲਾਸ਼ਾਂ ਦੇ ਢੇਰ ਲਾ ਤੇ, ਖੂਨ ਦੀਆਂ ਨਦੀਆਂ ਚਲਾ ਦਿੱਤੀਆਂ, ਲਹੂ ਦੀਆਂ ਨਹਿਰਾਂ ਵਗਾ ਦਿੱਤੀਆਂ ਇੱਥੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਕਾਹਦੇ ਵਾਸਤੇ ਰੋਟੀਆਂ, ਤਾਂ ਫਿਰ ਉਹੀ ਦੋ ਖਾਣੀਆਂ। ਇਸ ਕਰਕੇ ਇੰਨਾ ਕਤਲੇਆਮ ਕਰਨ ਵਾਲਿਆ ਅਤੇ ਲਹੂ ਡੋਲਣ ਵਾਲਿਆ, ਮੈਂ ਤਾਂ ਤੈਨੂੰ ਕਹਿੰਦਾ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਅੱਤਿਆਚਾਰੀ। ਆਪਣੀ ਆਤਮਾ ਕੋਲੋਂ ਪੁੱਛ, ਆਪਣੇ ਅੰਤਸ਼ਕਰਨ ਦਿਲ ਦੇ ਵਿੱਚੋਂ ਪੁੱਛ, ਤੇਰੀ ਆਤਮਾ ਵੀ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਹੀ ਹੋਏਗੀ ਕਿ ਤੂੰ ਜ਼ਾਲਮ ਹੈ, ਜਾਬਰ ਹੈ ਤੂੰ। ਪਰ ਅਫਸੋਸ, ਤੂੰ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣਦਾ, ਸੁਣਦਾ ਨਹੀਂ ਹੈ ਤੂੰ। ਕਿਤਨੇ ਲੋਕ ਨੇ ਦੁਨੀਆਂ 'ਚ ਜਿਹੜੇ ਆਤਮਾ ਦੀ ਆਵਾਜ਼ ਅਨੁਸਾਰ ਜ਼ਿੰਦਗੀ ਜਿਉਂਦੇ ਆ। ਸਾਰੇ ਦੇ ਸਾਰੇ ਪ੍ਰਾਣੀ ਦਿਮਾਗੀ ਜੀਵਨ, ਮਨ ਜੋ ਫੁਰਨੇ ਉੱਠਦੇ ਆ, ਉਹਦੇ ਮੁਤਾਬਕ ਜ਼ਿੰਦਗੀ ਇਨਸਾਨ ਜੀ ਰਿਹਾ। ਰੱਬ ਦੇ ਪਿਆਰੇ ਆਤਮਾ ਦੇ ਤਲ 'ਤੇ ਜਿਉਂਦੇ, ਆਤਮਿਕ ਤਲ 'ਤੇ। ਜਿਹੜੇ ਆਤਮਿਕ ਤਲ ਦੇ ਉੱਤੇ ਜ਼ਿੰਦਗੀ ਜਿਉਣ ਵਾਲੇ ਆ, ਉਹ ਤਰ੍ਹਾਂ ਤਰ੍ਹਾਂ ਦੇ ਤਸੀਹੇ ਝੱਲ ਗਏ, ਪਾਣੀ ਦੀਆਂ ਦੇਗਾਂ ਵਿੱਚੋਂ ਲੋਕ ਉਬਾਲੇ ਖਾ ਗਏ, ਪਰੰਤੂ ਰਸਨਾ ਦੇ ਉੱਤੇ ਖਸਮ ਦੀ ਬਾਣੀ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ, ਛੱਡਿਆ ਨਹੀਂ ਉਹਨਾਂ ਨੇ। ਕਿਉਂਕਿ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ, ਜੇ ਕੋਈ ਪਾਣੀ ਦੀ ਦੇਗ ਵਿੱਚ ਉਬਲ ਰਿਹਾ, ਕੋਈ ਆਰੇ ਨਾਲ ਚੀਰਿਆ ਜਾ ਰਿਹਾ, ਇਹ ਉਹਨਾਂ ਦਾ ਸਰੀਰ ਆ। ਆਰੇ ਨਾਲ ਸਰੀਰ ਨੂੰ ਚੀਰਿਆ ਜਾ ਰਿਹਾ, ਪਾਣੀ ਦੀ ਦੇਗ ਵਿੱਚ ਸਰੀਰ ਨੂੰ ਉਬਾਲਿਆ ਜਾ ਰਿਹਾ, ਰੂਹ ਵਿੱਚ ਲਪੇਟ ਕੇ ਸਰੀਰ ਨੂੰ ਅੱਗ ਲਾਈ ਜਾ ਰਹੀ ਹੈ। ਅਤੇ ਜਿਹੜੇ ਉਹ ਪਰਮੇਸ਼ੁਰ ਦੇ ਪਿਆਰੇ ਆ, ਉਹ ਕਹਿੰਦੇ ਇਹ ਤਸੀਹਾ, ਇਹ ਦੁੱਖ ਮੇਰੇ ਸਰੀਰ ਨੂੰ ਦੇ ਰਹੇ ਆ, ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੈਂ ਸਰੀਰ ਹੈ ਹੀ ਨਹੀਂ ਆ। ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਉਹ ਸਰੀਰਕ ਤਲ ਤੋਂ ਉੱਚੇ ਉੱਠ ਕਲਾਉਂਦੇ ਆ, ਸਰੀਰਕ ਤਲ ਤੋਂ ਉੱਚੇ ਉੱਠ ਕੇ ਆਤਮਿਕ ਮੰਡਲ ਵਿੱਚ ਜ਼ਿੰਦਗੀ ਜੀਂਦੇ ਆ। ਉਹਨਾਂ ਦੀ ਜਿਹੜੀ ਸੁਰਤ ਆ ਨਾ, ਉਹ ਆਤਮਿਕ ਮੰਡਲ ਵਿੱਚ ਉਡਾਰੀਆਂ ਮਾਰਦੀ ਹੈ। ਉਹ ਲੋਕ ਸਰੀਰਕ ਤਲ 'ਤੇ ਨਹੀਂ ਰਹਿ ਗਏ, ਉਹਨਾਂ ਦੀ ਸੁਰਤ ਪ੍ਰੀਤਮ ਦੇ ਦੇਸ਼ ਤੱਕ, ਨਿਰੰਕਾਰ ਵਾਹਿਗੁਰੂ ਦੇ ਘਰ ਤੱਕ ਉਹਨਾਂ ਦੀ ਸੁਰਤ ਜੁੜੀ ਹੋਈ ਹੈ। ਜਿਹੜੇ ਪਰਮੇਸ਼ੁਰ ਦੇ ਪਿਆਰੇ, ਤਨ ਕਰਕੇ, ਸਰੀਰ ਕਰਕੇ ਕੋਈ ਉਹਨਾਂ ਨੂੰ ਦੁੱਖ ਵੀ ਦੇ ਰਿਹਾ ਹੈ, ਉਹ ਕਹਿੰਦੇ ਮੈਂ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਆਨੰਦਿਤ ਹਾਂ, ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਮੇਰੇ ਜੀਵਨ ਵਿੱਚ ਆਨੰਦ ਹੈ, ਖੁਸ਼ੀ ਆ, ਕਿਹੜਾ ਆ। ਕਿਉਂਕਿ ਉਹ ਲੋਕ ਸਦੀਵੀ ਕਾਲ ਵਾਸਤੇ ਸੁਖੀ ਹੋ ਗਏ, ਮਾਨਸਿਕ ਤੌਰ 'ਤੇ ਸੁਖੀ, ਅੰਤਸ਼ਕਰਨ ਕਰਕੇ ਸੁਖੀ, ਸਰੀਰ ਕਰਕੇ, ਤਨ ਕਰਕੇ। ਸਾਰੇ ਦਾ ਸਾਰਾ ਅੱਜ ਸੰਸਾਰ ਤੁਸੀਂ ਚਿੰਤਤ ਵੇਖਦੇ ਹੋਵੋਗੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ 'ਚ ਫੈਸਲਾ ਹੀ ਕਰ ਦਿੱਤਾ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨ ਲੇਖੇ ਲਾਏ। ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਉਹ ਨਾਮ ਸਿਮਰਨ ਵਿੱਚ, ਪ੍ਰੇਮਾ ਭਗਤੀ ਵਿੱਚ ਜੁੜ ਕੇ ਸਦਾ ਵਾਸਤੇ ਸੁਖੀ ਹੋ ਗਏ। ਉਹਨਾਂ ਨੂੰ ਸਮਝ ਆ ਗਈ ਆ, ਸਾਰੇ ਦਾ ਸਾਰਾ ਕੁਝ ਕਰਨ ਕਰਾਉਣ ਵਾਲਾ ਪਰਮੇਸ਼ੁਰ ਆ, ਮੇਰਾ ਕੀਤਾ ਕੁਝ ਨਹੀਂ ਹੋ ਸਕਦਾ, ਆਪਣੇ ਜੀਵਨ ਦੀ ਡੋਰੀ ਉਹਦੇ ਹੱਥ ਫੜਾ ਦਈਏ ਫਿਰ। ਕਿਉਂਕਿ ਹੋਣਾ ਉਹ ਹੈ ਸੰਸਾਰ 'ਚ ਜੋ ਕੁਛ ਤੈਨੂੰ ਚੰਗਾ ਲੱਗਦਾ, ਜੋ ਕੁਝ ਮਾਲਕ ਨੂੰ ਚੰਗਾ ਲੱਗਦਾ ਉਹ ਹੋਣਾ ਵਾ। ਮੇਰੀ ਮਰਜ਼ੀ ਨਹੀਂ ਚੱਲਣੀ, ਸਾਡੀ ਮਰਜ਼ੀ ਦੇ ਮੁਤਾਬਕ ਨਹੀਂ, ਰੱਬ ਦੀ ਮਰਜ਼ੀ ਦੇ ਮੁਤਾਬਕ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਸ਼ੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵੱਸ, ਸਾਰੇ ਦਾ ਸਾਰਾ ਕੁਝ ਕਿਸ ਦੇ ਵੱਸ 'ਚ, ਮੇਰੇ ਹਰ ਜੀਓ, ਹਰੀ ਦੇ ਵੱਸ ਵਿੱਚ, ਪਰਮਾਤਮਾ ਦੇ ਵੱਸ ਵਿੱਚ। ਹਰ ਜੀਓ ਸਭ ਕੋ ਤੇਰਾ ਵੱਸ, ਅਸਾਂ ਜ਼ੋਰ ਨਹੀਂ, ਸਾਡੇ 'ਚ ਤੇ ਬਾਲੀ ਨਹੀਂ ਕੋਈ ਅਸੀਂ ਕੁਝ ਕਰ ਸਕੀ, ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਕ ਹੈ, ਜਿਉਂ ਭਾਵੈ ਤਿਵੇਂ ਬਖਸ਼। ਉਹਦੀ ਸ਼ਰਨ ਵਿੱਚ ਆਣ ਕੇ ਆਪਣਾ ਆਪ ਸਰੈਂਡਰ ਕਰ ਦਿਉ ਉਹਦੇ ਅੱਗੇ, ਆਪਣਾ ਤਨ ਮਨ ਭੇਟਾ ਕਰ ਦਿਉ ਉਹਦੇ ਅੱਗੇ, ਜਿਉਂ ਭਾਵੈ ਤਿਵੇਂ ਬਖਸ਼, ਜਿਵੇਂ ਤੈਨੂੰ ਚੰਗਾ ਲੱਗਦਾ ਸਾਨੂੰ ਬਖਸ਼ ਲਾ, ਅਸੀਂ ਭਾਵੇਂ ਚੰਗੇ ਹਾਂ ਭਾਵੇਂ ਅਸੀਂ ਮਾੜੇ ਹਾਂ, ਤੇਰੀ ਸ਼ਰਨ ਵਿੱਚ ਆ ਗਏ ਹਾਂ। ਅਸੀਂ ਭਾਵੇਂ ਚੰਗੇ ਹੋਈਏ ਭਾਵੇਂ ਮੰਦੇ ਹੋਈਏ, ਭਲੇ ਹਾਂ ਬੁਰੇ ਹਾਂ, ਤੇਰੀ ਸ਼ਰਨ ਵਿੱਚ ਆ ਗਏ। ਜਿਹੜਾ ਬੱਚਾ ਮਾਂ ਦੇ ਪੈਰ ਫੜ ਕੇ, ਜਿਹੜਾ ਬਾਲਕ ਮਾਂ ਦੇ ਪੈਰ ਫੜ ਕੇ ਕਹਿ ਦੇਵੇ ਕਿ ਮੈਂ ਗੁਨਾਹਗਾਰ ਭਾਵੇਂ ਚੰਗਾ ਮਾਂ ਭਾਵੇਂ ਮਾੜਾ, ਤੇਰਾ ਹੀ ਹਾਂ, ਉਹ ਚੁੱਕ ਕੇ ਗਲ ਨਾ ਲਾ ਲੈਂਦੀ, ਫਿਰ ਬਖਸ਼ ਦਿੰਦੀ ਹੈ। ਪਾਤਸ਼ਾਹ ਬਾਣੀ ਚ ਕਹਿੰਦੇ ਉਸ ਨਿਰੰਕਾਰ ਪਰਮਾਤਮਾ ਦੀ ਸ਼ਰਨ ਵਿੱਚ ਆ, ਜੀਵਨ ਦੀ ਡੋਰੀ ਉਹਦੇ ਹੱਥ ਫੜਾ ਕੇ ਆਖ, ਉਹ ਕੁਛ ਹੋਣਾ ਹੈ ਜੋ ਤੈਨੂੰ ਚੰਗਾ ਲੱਗਦਾ, ਮੇਰੀ ਚਤੁਰਾਈ ਮੇਰੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ। ਬੜੀਆਂ ਚਤੁਰਾਈਆਂ ਬੜੀਆਂ ਸਿਆਣਪਾਂ ਕਈ ਵਾਰੀ ਵਰਤਦੇ ਹਾਂ ਆਪਾਂ, ਕੰਮ ਨਹੀਂ ਆਉਂਦੀ, ਫੇਲ ਹੋ ਜਾਂਦੇ, ਆਹ ਵੀ ਮੇਰੀ ਸਿਆਣਪ ਨਹੀਂ ਕੰਮ ਆਈ, ਆਹ ਵੀ ਮੇਰੀ ਚਤੁਰਾਈ ਨਹੀਂ ਕੰਮ ਆਈ, ਆਹ ਵੀ ਮੇਰੇ ਦਿਮਾਗ ਦੀ ਅਕਲ ਜਿਹੜੀ ਮੈਂ ਇਹਦੇ ਮੁਤਾਬਕ ਕੰਮ ਕੀਤਾ ਨਹੀਂ ਕੰਮ ਆਈ। ਪਾਤਸ਼ਾਹ ਕਹਿੰਦੇ ਆਪਣੀ ਅਕਲ ਦੇ ਨਾਲ ਨਾਲ ਜੀਵਨ ਦੀ ਡੋਰੀ ਪਰਮਾਤਮਾ ਦੀ ਬਖਸ਼ਿਸ਼ ਦੇ ਉੱਤੇ ਸੁੱਟ ਦੇ, ਜੋ ਤੂੰ ਬਖਸ਼ਿਸ਼ ਕਰੇਗਾ ਉਹ ਕੁਛ ਹੋਣਾ, ਤੇਰੀ ਮਰਜ਼ੀ ਮੇਰੀ ਮਰਜ਼ੀ ਹੈ। ਅਸੀਂ ਕਹਿੰਦੇ ਸਾਡੀ ਮਰਜ਼ੀ ਜਿਹੜੀ ਉਹ ਗੁਰੂ ਦੀ ਮਰਜ਼ੀ ਹੋ ਜਾਏ, ਜੋ ਮੈਂ ਕਹਿੰਦਾ ਉਹ ਗੁਰੂ ਕਰੇ, ਇਹ ਜੀਵਨ ਨਾ ਬਣਾ ਕੇ ਜੋ ਮੈਂ ਕਹਿੰਦਾ ਗੁਰੂ ਉਹ ਕਰੇ, ਮੇਰੀ ਮਰਜ਼ੀ ਮੁਤਾਬਕ ਗੁਰੂ ਚੱਲੇ, ਨਹੀਂ ਤੂੰ ਗੁਰੂ ਦੀ ਮਰਜ਼ੀ ਮੁਤਾਬਕ ਹੋ ਜਾ, ਕਿ ਸਤਿਗੁਰੂ ਜੋ ਤੇਰੀ ਮਰਜ਼ੀ ਹੈ ਉਹੀ ਮੇਰੀ, ਜੋ ਤੂੰ ਕਰਨਾ ਚਾਹੁੰਦਾ ਮੈਨੂੰ ਕਬੂਲ ਹੈ। ਤੁਹਾਨੂੰ ਦੁੱਖ ਦਏਗਾ ਗੁਰੂ? ਸਤਿਗੁਰ ਦੁੱਖ ਦੇ ਸਕਦਾ? ਜੇ ਕਿਤੇ ਜ਼ਿੰਦਗੀ 'ਚ ਕੋਈ ਦੁੱਖ ਆਇਆ ਵੀ ਹੈ ਨਾ, ਤੇ ਗੁਰੂ ਦੇ ਉੱਤੇ ਰੱਬ ਦੇ ਉੱਤੇ ਦੋਸ਼ ਨਾ ਦੇ, ਆਪਣੇ ਕਰਮਾਂ 'ਤੇ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਉਹਦੇ ਮੁਤਾਬਕ ਜ਼ਿੰਦਗੀ, ਇਹ ਨਹੀਂ ਗੁਰੂ ਮੇਰੇ ਮੁਤਾਬਕ ਚੱਲੇ, ਨਹੀਂ ਤੂੰ ਗੁਰੂ ਦੇ ਮੁਤਾਬਕ ਹੋ ਜਾ। ਸਤਿਗੁਰ ਜੋ ਤੈਨੂੰ ਚੰਗਾ ਲੱਗਦਾ ਠੀਕ ਹੈ, ਜੀਵਨ ਪਤਾ ਕੀ ਬਣਾਉਣਾ ਪਏਗਾ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਡੋਰੀ ਹਾਥ ਤੁਮਾਰੇ, ਮੇਰੀ ਜ਼ਿੰਦਗੀ ਦੀ ਡੋਰ ਤੇਰੇ ਹੱਥ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ। ਇੱਥੇ ਜੇ ਦਾ ਅਰਥ ਹੈ ਜੋ ਤੂੰ ਕਰਾਵੇਂ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਅਸੀਂ ਤੇਰੀ ਸ਼ਰਨ 'ਚ, ਫਿਰ ਕੀ ਹੋਏਗਾ? ਰੱਬ ਨੂੰ ਚੇਤੇ ਕਰਨ ਲੱਗ ਪਏ ਨਾ ਆਪਾਂ, ਰੱਬ ਚੇਤੇ ਆ ਗਿਆ, ਯਾਦ ਆ ਗਿਆ। ਪਾਤਸ਼ਾਹ ਕਹਿੰਦੇ ਦੁੱਖ ਨਾ ਲੱਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੇ, ਰੱਬ ਨੂੰ ਚੇਤੇ ਕਰ ਕਦੇ ਦੁੱਖ ਨਹੀਂ ਲੱਗੇਗਾ। ਜਮ ਕੰਕਰ ਨੇੜ ਨਾ ਆਵਈ ਗੁਰਸਿੱਖ ਪਿਆਰੇ, ਹੇ ਪਿਆਰੇ ਗੁਰਸਿੱਖਾ, ਬਾਕੀ ਡਰ ਬਾਕੀ ਭੈ ਬਾਕੀ ਦੁੱਖ ਤੇਰੇ ਨੇੜੇ ਆਉਣੇ ਇੱਕ ਪਾਸੇ ਰਹਿ ਗਏ। ਜਮ ਕੰਕਰ ਨੇੜ ਨਾ ਆਵਈ, ਜਮ ਦੂਤ ਵੀ ਤੇਰੇ ਨੇੜੇ ਨਹੀਂ ਆ ਸਕਦਾ, ਜਮ ਦੂਤ ਵੀ ਤੈਨੂੰ ਸਤਾ ਨਹੀਂ ਸਕੇਗਾ। ਪਰ ਕਦੋਂ? ਜਦੋਂ ਗੁਰੂ ਦੇ ਮੁਤਾਬਕ ਹੋ ਗਿਆ, ਗੁਰੂ ਦੇ ਆਸ਼ੇ ਤੇ ਚੱਲਣ ਲੱਗਦੇ। ਪਰ ਇਹ ਜੀਵਨ ਪਤਾ ਕਿੰਨਾ ਦਾ ਜੇ, ਕਿ ਸਤਿਗੁਰ ਜੋ ਤੈਨੂੰ ਮਨਜ਼ੂਰ ਆ ਉਹੀ ਮੈਨੂੰ ਮਨਜ਼ੂਰ ਹੈ, ਜੋ ਤੇਰੀ ਮਰਜ਼ੀ ਉਹ ਮੇਰੀ ਮਰਜ਼ੀ ਹੈ, ਜੋ ਤੂੰ ਕਰੇਂਗਾ ਮੇਰਾ ਭਲਾ ਹੋਏਗਾ ਉਹਦੇ 'ਚ, ਤੂੰ ਜੋ ਕਰਦਾ ਮੇਰੇ ਭਲੇ ਵਾਸਤੇ ਕਰਦਾ। ਜਿਸ ਦਿਨ ਇਹ ਸੋਚ ਬਣਨੀ ਆ, ਉਸ ਦਿਨ ਸਹੀ ਅਰਥਾਂ 'ਚ ਆਪਣਾ ਮਨ ਗੁਰੂ ਅੱਗੇ ਅਸੀਂ ਵੇਚਿਆ ਹੋਣਾ, ਮਨ ਵੇਚਿਆ ਸਤਿਗੁਰ ਕੇ ਪਾਸ, ਸਾਡਾ ਆਪਾ ਮੁੱਕ ਗਿਆ ਹੋਏਗਾ, ਹੋਮੇ ਹੰਕਾਰ ਮੁੱਕ ਗਿਆ ਹੋਏਗਾ, ਮੈਂ ਮੇਰੀ ਮੁੱਕ ਗਈ ਹੋਊਗੀ, ਚਿਤਰਾਈਆਂ ਸਿਆਣਪਾਂ ਮੁੱਕ ਗਈਆਂ ਹੋਈਆਂ ਹੋਣਗੀਆਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਤਾਰਦੇ ਨਾ, ਸੰਸਾਰ ਦੇ ਲੋਕਾਂ ਨੂੰ ਰੱਬ ਨਾਲ ਜੋੜਦੇ ਜੋੜਦੇ ਇੱਕ ਐਸੀ ਜਗ੍ਹਾ ਤੇ ਗਏ, ਉਸ ਜਗ੍ਹਾ ਦੇ ਰਾਜੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮੇਲਾ ਹੋਇਆ। ਉਸ ਰਾਜੇ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਰਾਜਾ ਸੁਧਰ ਸੈਨ ਆਇਆ। ਇੱਕ ਛੋਟੇ ਜਿਹੇ ਟਾਪੂ ਦਾ ਰਾਜਾ ਸੀ, ਥੋੜ੍ਹਾ ਜਿਹਾ ਏਰੀਆ ਸੀ ਜਿੱਥੇ ਰਾਜ ਕਰਦਾ ਸੀ। ਰਾਜੇ ਸੁਧਰ ਸੈਨ ਤੋਂ ਪਹਿਲਾਂ ਇਹਦਾ ਭਾਣਜਾ ਸੀ ਇੱਕ, ਇਹਦੀ ਭੈਣ ਦਾ ਲੜਕਾ, ਉਹਦਾ ਨਾਂ ਸੀ ਇੰਦਰ ਸੈਨ। ਉਹਨੇ ਗੁਰੂ ਨਾਨਕ ਦੇਵ ਸਾਹਿਬ ਕੋਲੋਂ ਪਹਿਲਾਂ ਸਿੱਖੀ ਧਾਰਨ ਕੀਤੀ, ਉਹਦਾ ਜ਼ਿਕਰ ਵੀ ਇਤਿਹਾਸ 'ਚ ਆਇਆ। ਉਹਨੇ ਜਾ ਕੇ ਰਾਜੇ ਸੁਧਰ ਸੈਨ ਆਪਣੇ ਮਾਮੇ ਨੂੰ ਦੱਸਿਆ, ਰੱਬ ਦੇ ਪਿਆਰੇ ਫਕੀਰ ਆਏ ਤੇਰੇ ਇਲਾਕੇ 'ਚ, ਜਾ ਜਾ ਕੇ ਉਹਨਾਂ ਦੇ ਅੱਗੇ ਨਮਸਕਾਰ ਕਰਕੇ ਜੀਵਨ ਸੋਹਣਾ ਬਣਾ ਲਾ। ਇਹ ਆਪਣੇ ਭਾਣਜੇ ਦੀ ਪ੍ਰੇਰਨਾ ਨਾਲ ਆਇਆ। ਪਰ ਜਦੋਂ ਹੁਣ ਇਹ ਆਇਆ ਨਾ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ, ਇਹਦੇ ਵਜ਼ੀਰ ਇਹਦੇ ਅਹਿਲਕਾਰ ਇਹਦੇ ਨਾਲ ਆ, ਇਹਨੇ ਬੜੇ ਕੀਮਤੀ ਮੋਤੀਆਂ ਦਾ ਇੱਕ ਥਾਲ ਭਰਿਆ ਹੈ। ਲਿਆ ਕੇ ਉਹ ਮੋਤੀਆਂ ਦਾ ਥਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ, ਮੱਥਾ ਟੇਕਿਆ, ਬੈਠ ਗਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕੀਤੇ ਰਹੇ, ਬਚਨ ਨਹੀਂ ਕੀਤਾ ਉਹਦੇ ਨਾਲ ਕੋਈ। ਜਿਹੜੇ ਉਸ ਰਾਜੇ ਸੁਧਰ ਸੈਨ ਦੇ ਅਹਿਲਕਾਰ ਨੌਕਰ ਚਾਕਰ ਸਨ, ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ, ਕਹਿਣ ਲੱਗੇ ਪਾਤਸ਼ਾਹ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਇਹ ਇੱਥੋਂ ਦਾ ਰਾਜਾ ਵਾ, ਇਹ ਰਾਜਾ ਇੱਥੋਂ ਦਾ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਪਤਾ ਹੈ, ਪਾਤਸ਼ਾਹ ਕਹਿੰਦੇ ਪਤਾ। ਉਸ ਰਾਜੇ ਨੂੰ ਮਹਾਰਾਜ ਕਹਿੰਦੇ, ਰਾਜਨ ਤੂੰ ਕੋਈ ਬਚਨ ਕਰਨਾ? ਅਹਿਲਕਾਰਾਂ ਨੇ ਦੱਸਿਆ ਇਹਦਾ ਨਾਂ ਸੁਧਰ ਸੈਨ। ਮਹਾਰਾਜ ਕਹਿੰਦੇ, ਰਾਜਾ ਸੁਧਰ ਸੈਨ ਕੋਈ ਗੱਲ ਕਰਨੀ, ਬਚਨ ਕਰਨਾ ਕੋਈ? ਕਹਿੰਦਾ ਜੀ ਬਚਨ ਤਾਂ ਨਹੀਂ ਕਰਨਾ ਕੋਈ, ਬਹੁਤਾ ਲੰਮਾ ਚੌੜੀ ਗੱਲ ਨਹੀਂ ਕਰਨੀ, ਪਰ ਆਹ ਇੱਕ ਮੋਤੀਆਂ ਦਾ ਥਾਲ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ, ਅਤੇ ਇਹ ਜਿਹੜੇ ਐਡੇ ਕੀਮਤੀ ਮੋਤੀ ਆ ਨਾ, ਇਹ ਮੈਂ ਹੀ ਤੁਹਾਨੂੰ ਦੇ ਸਕਦਾ। ਇਹ ਜਿਹੜੇ ਮੋਤੀ ਆ, ਇਹ ਮੇਰੇ ਵਰਗਾ ਹੀ ਕੋਈ ਰਾਜਾ ਹੀ ਤੁਹਾਨੂੰ ਭੇਟਾ ਕਰ ਸਕਦਾ, ਆਮ ਬੰਦੇ ਦੀ ਗੱਲ ਨਹੀਂ ਹੈ। ਕਈ ਵਾਰੀ ਬੰਦਾ ਪੁੰਨਦਾਨ ਵੀ ਕਰਦਾ ਅਤੇ ਕਰਕੇ ਹੰਕਾਰੀ ਹੋ ਜਾਂਦਾ, ਮੈਂ ਦਾਨ ਕੀਤਾ, ਜਿੱਥੇ ਮੈਂ ਮੇਰੀ ਉੱਥੇ ਰੱਬ ਨਹੀਂ ਹੈਗਾ, ਨਾਮ ਨਹੀਂ ਉੱਥੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਦਾਤਾ ਇਹ ਮੋਤੀ ਮੈਂ ਭੇਟਾ ਕਰ ਸਕਦਾ, ਹੋਰ ਨਹੀਂ ਕੋਈ, ਮੈਂ ਰਾਜਾ ਵਾਂ। ਪਾਤਸ਼ਾਹ ਨੇ ਵੇਖਿਆ ਮੋਤੀ ਤੇ ਲਿਆ ਕੇ ਇਹਨੇ ਰੱਖੇ ਆ, ਪਰ ਹੰਕਾਰ ਬੜਾ। ਰਾਜਾ ਅਹੁਦਾ ਹੋਵੇ, ਰੁਤਬਾ ਹੋਵੇ, ਹੰਕਾਰ ਨਾ ਹੋਵੇ। ਇਹ ਕਿਸੇ ਕਿਸੇ ਦੇ ਹਿੱਸੇ ਆਇਆ, ਇਹ ਟਾਵੇਂ ਟਾਵੇਂ ਕੋਈ ਤੁਹਾਨੂੰ ਮਿਲਣਗੇ ਜਿਨ੍ਹਾਂ ਨੂੰ ਕੋਈ ਅਹੁਦਾ ਵੀ ਮਿਲ ਜਾਏ, ਰੁਤਬਾ ਵੀ ਮਿਲ ਜਾਏ, ਅਤੇ ਹੰਕਾਰੀ ਨਾ ਹੋਣ। ਅਹੁਦਾ ਰੁਤਬਾ ਕਈ ਵਾਰੀ ਮੱਤ ਮਾਰ ਦਿੰਦਾ, ਬੰਦੇ ਦੀ ਬੋਲੀ ਬਦਲ ਜਾਂਦੀ ਹੈ। ਜਦੋਂ ਕੋਈ ਅਹੁਦਾ ਮਿਲ ਗਿਆ, ਰੁਤਬਾ ਮਿਲ ਗਿਆ ਨਾ, ਬੋਲੀ ਬਦਲ ਜਾਂਦੀ ਬੰਦੇ ਦੀ, ਭਾਸ਼ਾ ਬਦਲ ਜਾਂਦੀ। ਅਹੁਦੇ ਦੇ ਉੱਤੇ ਬੈਠਾ ਬੰਦਾ ਕਈ ਵਾਰੀ ਹਉਮੈ ਹੰਕਾਰ 'ਚ ਗੱਲ ਕਰਦਾ, ਉਹਨੂੰ ਖੁਦ ਨੂੰ ਨਹੀਂ ਪਤਾ ਵੀ ਮੇਰੇ ਅੰਦਰੋਂ ਹਉਮੈ ਬੋਲਦੀ ਪਈ ਹੈ। ਸਭ ਕੁਛ ਪਾ ਕੇ ਵੀ ਆਪਾ ਮਰਿਆ ਰਵੇ, ਮੈਂ ਮੇਰੀ ਖਤਮ ਹੋਈ ਰਹੇ, ਕਿਸੇ ਕਿਸੇ ਦੇ ਹਿੱਸੇ ਆਇਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਾਜਨ ਸੁਧਰ ਸੈਨ ਇਹ ਮੋਤੀ ਤੇਰੇ ਆ। ਕਹਿੰਦਾ ਮਹਾਰਾਜ ਮੈਂ ਹੀ ਰੱਖੇ ਲਿਆ ਕੇ ਅੱਗੇ। ਸਤਿਗੁਰ ਕਹਿੰਦੇ ਹੋਏ ਆਪਣੀ ਚੀਜ਼ ਕੋਈ ਭੇਟਾ ਦੇ ਆਪਣੀ, ਜੇ ਤੇਰੇ ਪਿਓ ਦਾਦੇ ਪਹਿਲਾਂ ਰਾਜ ਕਰਦੇ ਰਹੇ ਆ ਤਾਂ ਤੇਰੇ ਕੋਲ ਇਹ ਕੀਮਤੀ ਮੋਤੀ ਅਤੇ ਵਸਤਾਵਾਂ ਹੈ। ਜੇ ਤੇਰੇ ਪਿਓ ਦਾਦੇ ਪੜਦਾਦੇ ਰਾਜ ਨਾ ਕਰਦੇ ਹੁੰਦੇ, ਸੁਧਰ ਸੈਨ ਇਹ ਕੁਛ ਤੇਰੇ ਕੋਲ ਹੋਣਾ ਸੀ? ਕਹਿੰਦਾ ਜੀ ਫਿਰ ਤਾਂ ਨਹੀਂ ਸੀ ਹੋਣਾ, ਇਹ ਉਹਨਾਂ ਤੋਂ ਹੀ ਚੱਲਿਆ ਆਉਂਦਾ ਸਾਰਾ ਕੁਛ। ਪਾਤਸ਼ਾਹ ਕਹਿੰਦੇ ਵੀ ਤੇਰੇ ਥੋੜ੍ਹੀ ਹੋਏ ਮੋਤੀ, ਇਹ ਕੀਮਤੀ ਮੋਤੀ ਜਿਹੜੇ ਤੂੰ ਲਿਆ ਕੇ ਰੱਖੇ ਅੱਗੇ, ਤੇਰੇ ਥੋੜ੍ਹੀ ਹੋਏ, ਇਹ ਤਾਂ ਤੇਰੇ ਪਿਓ ਦਾਦਿਆਂ ਤੋਂ ਚੱਲੇ ਆਉਂਦੇ, ਤੇਰਾ ਰਾਜ ਆ, ਇਹ ਲੋਕਾਂ ਦੇ ਕੋਲੋਂ ਕੋਈ ਟੈਕਸ ਉਗਰਾਇਆ, ਕੋਈ ਧਨ ਮਾਇਆ ਇਕੱਠੀ ਕੀਤੀ, ਉਹਦੇ ਨਾਲ ਇਕੱਠੀਆਂ ਹੋਈਆਂ ਚੀਜ਼ਾਂ ਤੇਰੇ ਥੋੜ੍ਹੀ ਹੈ। ਕਹਿੰਦਾ ਜੀ ਇਸ ਤਰ੍ਹਾਂ ਤਾਂ ਮਹਿਸੂਸ ਹੁੰਦਾ ਵੀ ਮੇਰੇ ਨਹੀਂ ਗੇ। ਮਹਾਰਾਜ ਕਹਿੰਦੇ ਇਸ ਦਰ ਦੇ ਉੱਤੇ ਆਪਣੀ ਚੀਜ਼ ਕੋਈ ਭੇਟਾ ਕਰ, ਆਪਣੀ। ਕਹਿੰਦਾ ਮਹਾਰਾਜ ਆ ਜਿਹੜਾ ਸਰੀਰ ਆ ਇਹ ਕਿਸੇ ਸੇਵਾ 'ਚ ਲਾ ਲਓ, ਤਨ ਲੈ ਲਓ ਤਨ। ਸਤਿਗੁਰੂ ਕਹਿੰਦੇ ਅੱਜ ਰੱਬ ਦਾ ਸੱਦਾ ਆ ਜਾਏ ਦੁਨੀਆਂ ਤੋਂ ਚਲੇ ਜਾਣਾ, ਇਹ ਜਿਹੜਾ ਤਨ ਇਹ ਜਿਹੜਾ ਸਰੀਰ ਆ ਤੇਰੇ ਨਾਲ ਜਾਏਗਾ, ਸਾਥ ਦੇਗਾ ਤੇਰਾ। ਕਹਿੰਦਾ ਮਹਾਰਾਜ ਸਾਥ ਨਹੀਂ ਦੇਣਾ ਇਹਨੇ। ਕਹਿੰਦੇ ਜਿਹੜਾ ਸਾਥ ਹੀ ਨਾ ਦੇਵੇ, ਸਾਥੀ ਨਾ ਹੋਵੇ ਆਪਣਾ ਕਹਦਾ ਉਹ। ਕਹਿੰਦਾ ਮਨ ਭੇਟਾ ਕਰ ਦੇਵਾਂ ਫਿਰ। ਪਾਤਸ਼ਾਹ ਕਹਿੰਦੇ ਮਨ ਤੇਰਾ? ਕਹਿੰਦਾ ਜੀ ਮੇਰਾ ਹੀ ਆ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਤੇਰੇ ਆਖੇ ਲੱਗਦਾ, ਤੂੰ ਕਹਿੰਦਾ ਮੇਰਾ ਮਨ ਲੈ ਲਓ, ਮਨ ਤੇਰਾ ਵਾ। ਕਹਿੰਦਾ ਜੀ ਮੇਰਾ ਹੀ ਆ। ਪਾਤਸ਼ਾਹ ਕਹਿੰਦੇ ਤੇਰੇ ਆਖੇ ਲੱਗਦਾ? ਕਹਿੰਦਾ ਮਹਾਰਾਜ ਆਖੇ ਨਹੀਂ ਲੱਗਦਾ, ਆਖੇ ਨਹੀਂ ਲੱਗਦਾ, ਬੜਾ ਪਟਕਾਉਂਦਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਆਖੇ ਹੀ ਨਾ ਲੱਗੇ ਤੇਰਾ ਕਾਹਦਾ ਹੋਇਆ, ਜਿਹੜਾ ਤੇਰੇ ਆਖੇ ਨਹੀਂ ਲੱਗਦਾ ਤੇਰਾ ਕਾਹਦਾ ਉਹ। ਸਖਾ ਪੁੱਤ ਆ, ਸਖੀ ਧੀ ਆ, ਆਪਣਾ ਪੁੱਤ ਧੀ ਕੋਈ ਭੈਣ ਭਰਾ ਆਖੇ ਨਹੀਂ ਲੱਗਦਾ, ਆਪਣਾ ਕਾਹਦਾ ਹੋਇਆ? ਕਹਿੰਦਾ ਮਹਾਰਾਜ ਮਨ ਆਖੇ ਨਹੀਂ ਲੱਗਦਾ, ਆਪਣੀ ਚੀਜ਼ ਦੇ ਕੋਈ, ਆਪਣੀ ਚਰਨਾਂ 'ਤੇ ਰੱਖ ਕੇ ਨਾ ਸਿਰ। ਵੇਖੋ ਬਾਣੀ ਕਹਿੰਦੀ ਮਨ ਗੁਰੂ ਨੂੰ ਦੇ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਸਤਿਗੁਰ ਇਹਦੇ ਤੋਂ ਵੀ ਅੱਗੇ ਜਾ ਕੇ ਹੁਣ ਉਹਦੇ ਨਾਲ ਗੱਲ ਕਰਦੇ ਸੁਧਰ ਸੈਣ ਨਾਲ। ਮਨ ਤੇਰੇ ਆਖੇ ਨਹੀਂ ਲੱਗਦਾ? ਨਹੀਂ ਲੱਗਦਾ ਜੀ, ਤੇਰਾ ਕਾਹਦਾ ਹੈ? ਚਰਨਾਂ 'ਤੇ ਰੱਖ ਕੇ ਸਿਰ ਰਾਜਾ ਸੁਧਰ ਸੈਣ ਕਹਿੰਦਾ ਬਾਬਾ ਜੇ ਸਾਰਾ ਕੁਝ ਕੁਛ ਵੀ ਮੇਰਾ ਨਹੀਂ, ਮੈਂ ਕੀ ਭੇਟਾ ਕਰਾਂ, ਮੈਂ ਕੀ ਰੱਖਾਂ ਤੇਰੇ ਅੱਗੇ, ਮੈਂ ਕੀ ਅਰਪਣ ਕਰਾਂ ਤੈਨੂੰ? ਦੋ ਤਿੰਨ ਵਾਰੀ ਜਦੋਂ ਕਹਿੰਦਾ ਨਾ ਮੈਂ ਕੀ ਭੇਟਾ ਕਰਾਂ, ਮੈਂ ਕੀ ਰੱਖਾਂ ਤੇਰੇ ਅੱਗੇ, ਮੈਂ ਕੀ ਅਰਪਣ ਕਰਾਂ, ਸਤਿਗੁਰ ਬਾਹੋਂ ਫੜ ਕੇ ਕਹਿੰਦੇ ਆਹ ਜਿਹੜੀ ਮੈਂ ਆ ਨਾ ਇਹ ਤੇਰੀ ਓ, ਇਹ ਹੀ ਤੇਰੀ, ਮੈਂ ਕੀ ਭੇਟਾ ਕਰਾਂ, ਮੈਂ ਰਾਜਾ ਕਹਿੰਦਾ ਨਾ, ਮੈਂ ਬਾਦਸ਼ਾਹ, ਮੇਰਾ ਰਾਜ ਮੈਨੂੰ ਦੇ ਦੇ, ਇਹ ਜਿਹੜੀ ਮੈਂ ਕਰਦਾ ਮੈਨੂੰ ਦੇ ਦੇ। ਪਾਤਸ਼ਾਹ ਨੂੰ ਕਹਿੰਦਾ ਦਾਤਾ ਗੱਲ ਇਹ ਹੀ ਹੋ ਭਾਈ, ਜਿਉਂਦੇ ਜੀ ਛੱਡੀ ਨਹੀਂ ਹੋ ਜਾਂਦੀ, ਜਿਉਂਦੇ ਜੀ ਛੱਡੀ ਨਹੀਂ ਹੋ ਜਾਂਦੀ, ਬੜੀ ਭੈੜੀ ਹੋਏ ਅਤੇ ਕਿਰਪਾ ਕਰ ਸਤਿਗੁਰਾ ਇੱਕ ਬਖਸ਼ਿਸ਼ ਕਰ, ਮੈਨੂੰ ਪਤਾ ਲੱਗ ਗਿਆ ਤੂੰ ਬੜਾ ਕਾਮਲ ਫਕੀਰ ਆ, ਇਹ ਜਿਹੜੀ ਮੈਂ ਅਤੇ ਮੇਰੀ ਮੇਰੀ ਹੈ ਨਾ, ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਅਤੇ ਮੇਰੇ ਕੋਲੋਂ ਲੈ ਲਾ, ਤੂੰ ਆਪ ਲੈ ਲਾ ਮੇਰੇ ਕੋਲ ਕਿਰਪਾ ਕਰ। ਸਤਿਗੁਰ ਨੇ ਵੇਖਿਆ ਹੁਣ ਨਿਮਰਤਾ ਪਿਆਰ 'ਚ ਆ ਗਿਆ, ਐਸਾ ਜੋੜਿਆ ਨਾਮ ਸਿਮਰਨ ਨਾਲ, ਹੋਮੇ ਓਂਕਾਰ ਮੁਕਾ ਦਿੱਤਾ। 13 ਦਿਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਰਾਜੇ ਸੁਧਰ ਸੈਣ ਦੇ ਪਾਸ ਰਹੇ, 13 ਦਿਨ। ਜਦੋਂ ਜਾਣ ਲੱਗੇ ਮਹਾਰਾਜ ਕਹਿੰਦਾ ਸਤਿਗੁਰ ਜੀ ਕਿਰਪਾ ਕਰੋ, ਜੀਵਨ ਇਹੋ ਜਿਹਾ ਬਖਸ਼ਤਾ, ਰੋਜ਼ ਦੀਵਾਨ ਲੱਗਣਾ, ਬਾਣੀ ਪੜ੍ਹਨੀ, ਰੱਬ ਦੀਆਂ ਬਾਤਾਂ ਪਾਉਣੀਆਂ, ਗਾਉਣਾ, ਸੰਗਤਾਂ ਜੁੜਨੀਆਂ। ਜਾਣ ਲੱਗਿਆਂ ਨੂੰ ਕਹਿੰਦਾ ਮਹਾਰਾਜ ਕਿਰਪਾ ਕਰੋ, ਰਾਜ ਕਿਸੇ ਨੂੰ ਦੇ ਦਿੰਦੇ, ਨਾਲ ਹੀ ਲੈ ਜਾਓ ਹੁਣ ਆਪਣੇ ਨਾਲ ਲੈ ਜਾਓ। ਗੁਰੂ ਨਾਨਕ ਸਾਹਿਬ ਨੇ ਆਖਿਆ ਸੁਧਰ ਸੈਣ ਇਹ ਨਹੀਂ ਵੀ ਰਾਜ ਨਹੀਂ ਕਰਨਾ, ਕਹਿੰਦੇ ਤੈਨੂੰ ਰਾਜਾ ਵੀ ਬਣਾਉਣਾ, ਜੋਗੀ ਵੀ ਬਣਾਉਣਾ, ਰਾਜ ਕਰਦਿਆਂ ਹੋਇਆ ਜੋਗੀ, ਰਾਜ ਜੋਗੀ, ਰਾਜ ਕਰ, ਤਖਤ 'ਤੇ ਬੈਠ, ਇਹ ਨਹੀਂ ਵੀ ਤਖਤ 'ਤੇ ਨਹੀਂ ਬਹਿਣਾ, ਰਾਜ ਨਹੀਂ ਕਰਨਾ, ਰਾਜ ਕਰ, ਪਰ ਆਪਣਾ ਸਮਝ ਕੇ ਨਹੀਂ ਕਿ ਮੈਂ ਰਾਜਾ, ਮੇਰਾ ਰਾਜ ਪਰਮਾਤਮਾ ਦੀ ਦਿੱਤੀ ਬਖਸ਼ਿਸ਼ ਸਮਝ ਕੇ ਕਰੀ ਜਾ, ਰੱਬ ਦੀ ਦਿੱਤੀ ਕਿਰਪਾ ਸਮਝ ਕੇ ਕਰੀ ਜਾ, ਤੇਰਾ ਦਿੱਤਾ ਹੈ, ਮੇਰਾ ਕੁਛ ਨਹੀਂ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆਖਰੀ ਪੰਕਤੀਆਂ 'ਚ ਕਹਿੰਦੇ ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ। ਕਰਨ ਵਾਲਾ ਸਾਡੇ ਕੋਲੋਂ ਅਤੇ ਕਰਾਉਣ ਵਾਲਾ ਉਹ ਸਮਰੱਥ ਪ੍ਰਭੂ ਆਪ ਹੈ, ਤਿਸ ਬਿਨ ਨਹੀਂ ਹੋਰ, ਉਹਦੇ ਤੋਂ ਬਿਨਾਂ ਕੋਈ ਹੋਰ ਦੂਸਰਾ ਇੰਨੀ ਸ਼ਕਤੀ ਵਾਲਾ, ਤਾਕਤ ਵਾਲਾ ਨਹੀਂ ਹੈ। ਨਾਨਕ ਪ੍ਰਭ ਸਰਨਾਗਤੀ, ਹੇ ਪ੍ਰਭੂ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਇਹ ਤਰਲਾ ਲਿਆ ਕਰੋ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਸਾਚਾ ਮਨ ਜੋਰ, ਜ਼ੋਰਦਾਰ ਤੁਹਾਡਾ ਬਲ, ਸਹਾਰਾ, ਆਸਰਾ। ਕਹਿੰਦੇ ਸਾਚਾ ਮਨ ਜੋਰ ਮੇਰੇ ਦਿਲ ਵਿੱਚ, ਹੇ ਪ੍ਰਭੂ ਤੇਰਾ ਹੀ ਸੱਚਾ ਸੁੱਚਾ ਆਸਰਾ ਹੈ, ਸਹਾਰਾ ਆ, ਤੂੰ ਹੀ ਸਾਡਾ ਬਲ ਆ, ਤੂੰ ਹੀ ਸਾਡੀ ਸ਼ਕਤੀ ਤਾਕਤ ਆ, ਤੂੰ ਸਾਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਲਾ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ। ਇਸ ਲਈ ਆਪਾ ਮੁਕਾ ਕੇ ਹਉਮੈ ਹੰਕਾਰ ਤੱਜ ਕੇ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਬਣਾ ਲਈਏ, ਪ੍ਰੀਤ ਬਣਾ ਲਈਏ, ਤਾਂ ਕਿ ਸਤਿਗੁਰੂ ਦੇ ਚਰਨਾਂ ਨਾਲ ਜੁੜ, ਨਾਮ ਬਾਣੀ ਨਾਲ ਸਾਂਝ ਪਾ, ਆਵੀ ਲੋਕ ਸਫਲਾ ਅਤੇ ਪਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ ਕੇ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਸਹਿਜ ਪਾਠ ਦੀ ਸਮਾਪਤੀ ਹੋਣੀ ਹੈ ਜੀ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਟਿਕਾਓ ਬਖਸ਼ਣਾ, ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।